ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾਂ, ਘਰ ਤੀਜਾ ਦੋ ਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰਿਯ ਕਹੀਓ। ਬਿਸਮ ਭਾਈ ਮੈਂ ਬਾਹੁ ਬਿਦ ਸੁਨਤੇ, ਕਹੋ ਸੁਹਾਗਨ ਸਾਹੀਓ। ਦੇਹੋ ਸੰਦੇਸਰੋ ਕਹੀਓ ਪ੍ਰਿਯ ਕਹੀਓ। ਬਿਸਮ ਭਾਈ ਮੈਂ ਬਹੁ ਬਿਦ ਸੁਨਤੇ, ਕਹੋ ਸੁਹਾਗਨ ਸਾਹੀਓ। ਰਹਾਉ ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਾਹੀਓ। ਬਾਰਨ ਨਾ ਦੀਸੈ ਚਿਹਨ ਨਾ ਲਖੀਐ, ਸੁਹਾਗਨ ਸਾਤ ਬੁਝਾਹੀਓ। ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲ ਪਾਹੀਓ। ਨਾਨਕ ਕਹਿਤ ਸੁਨਹੋ ਰੇ ਲੋਗਾ, ਸੰਤ ਰਸਨ ਕੋ ਬਸਾਹੀਓ। ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲ ਪਾਹੀਓ। ਨਾਨਕ ਕਹਿਤ ਸੁਨਹੋ ਰੇ ਲੋਗਾ, ਸੰਤ ਰਸਨ ਕੋ ਬਸਾਹੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰਪੁਰਾ ਭੇਟਿਓ ਬਦਭਾਗੀ, ਮਨਹੇ ਭਇਆ ਪ੍ਰਗਾਸਾ, ਕੋਈ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਪੂਰੇ ਸਤਿਗੁਰਾਂ ਨਾਲ ਮਿਲਾਪ, ਆਪ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਨਾਲ, ਪੂਰੇ ਭਾਗਾਂ ਦੇ ਨਾਲ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਹੁੰਦਾ ਹੈ। ਬਹੁਤ ਬਦਭਾਗੇ ਹੋ ਸਰਬੱਤ ਸਤਸੰਗੀ ਜਾਨ, ਜੋ ਨਿੱਤ ਦੇ ਨੇਮ ਅਨੁਸਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਜੋ ਅੰਮ੍ਰਿਤ ਵੇਲੇ ਦਾ ਆਵਾਜ਼ਾ ਹੈ ਸਤਿਗੁਰੂ ਜੀ ਸਮੁੱਚੀ ਕਾਇਨਾਤ ਲਈ ਬਖਸ਼ਦੇ ਨੇ ਉਹ ਆਵਾਜ਼ ਉਹ ਸੰਦੇਸ਼ ਉਹ ਮੁੱਖ ਵਾਕ ਉਹ ਹੁਕਮਨਾਮਾ ਕਿਉਂਕਿ ਪੁਰਾਤਨ ਹੁਕਮਨਾਮੇ ਨੂੰ ਆਵਾਜ਼ਾਂ ਵੀ ਇਤਿਹਾਸ ਵਿੱਚ ਜੇਕਰ ਆਉਂਦਾ ਨਾਮ ਮਿਲਦਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ ਇਹ ਆਵਾਜ਼ ਅੰਮ੍ਰਿਤ ਵੇਲੇ ਤੋਂ ਸਮੁੱਚੀ ਕਾਇਨਾਤ ਵਿੱਚ ਬਸ ਰਹੀ ਸਮੁੱਚੀ ਲੋਕਾਈ ਦੇ ਭਲੇ ਹਿੱਤ ਸੰਦੇਸ਼ ਰੂਪ ਚ ਮਹਾਰਾਜ ਨੇ ਅੰਮ੍ਰਿਤ ਵੇਲੇ ਬਖਸ਼ਿਆ ਜਿਸ ਦੀ ਵਿਚਾਰ ਸਰਵਣ ਕਰਨ ਲਈ ਜਿੱਥੇ ਆਪ ਸੰਗਤਾਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੁਸ਼ੋਭਿਤ ਹੋਏ ਉਹ ਤੇ ਦੁਨੀਆ ਦੇ ਕੋਨੇ ਕੋਨੇ ਵਿੱਚ ਬੈਠ ਕੇ PTC ਚੈਨਲ ਰਾਹੀਂ ਆਪਣੇ ਘਰਾਂ ਵਿੱਚ ਬੈਠ ਕੇ ਵੀ ਇਹ ਲਾਹਾ ਲੈ ਰਹੇ ਹੋ ਵਡਭਾਗਿਓ ਸਾਰੇ ਸਤਸੰਗੀ ਜਾਨ ਅੱਜ ਦਾ ਜੋ ਸੰਦੇਸ਼ ਅੱਜ ਦੀ ਜੋ ਆਵਾਜ਼ ਸਤਿਗੁਰੂ ਜੀ ਨੇ ਬਖਸ਼ੀ ਹੈ ਇਹ ਪਾਵਨ ਅੰਗ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 700 ਅੰਗ ਉੱਪਰ ਸੁਸ਼ੋਭਿਤ ਹੈ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹੋ ਭਾਰ ਭਾਨੁਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਪ੍ਰਤੱਖ ਹਰੀ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤ ਰਸ਼ਨਾ ਤੋਂ ਅੰਮ੍ਰਿਤਮਈ ਬਚਨ ਉਤਰਿਆ ਹੋਇਆ ਜੈਤ ਸ੍ਰੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਪਾਵਨ ਸ਼ਬਦ ਉਚਾਰੇ ਹੈ ਪ੍ਰਰਭਤਾ ਤੋਂ ਪਾਵਨ ਸ਼ਬਦ ਦੀ ਵਿਚਾਰ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰਦੇ ਹੋਇਆ ਪ੍ਰਾਰੰਭ ਤੋਂ ਸਰਵਣ ਕਰੋ ਜੀ
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਜੈਤ ਸਰੀ ਮਹਲਾ ਪੰਜਵਾਂ ਘਰ ਤੀਜਾ ਦੋ ਪਦੇ
ਜੈਤ ਸ੍ਰੀ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਘਰ ਤੀਜਾ ਤੀਸਰੇ ਘਰ ਸੁਰਤਾਰ ਵਿੱਚ ਸਤਿਗੁਰੂ ਜੀ ਨੇ ਗਾਉਣ ਦਾ ਸੰਕੇਤ ਕੀਤਾ ਦੋ ਪਦੇ ਦਾ ਅਰਥ ਹੈ ਦੋ ਦੋ ਪਦਿਆਂ ਵਾਲੇ ਸ਼ਬਦ ਅੱਗੇ ਤਿੰਨ ਸ਼ਬਦ ਦੋ ਪਦਿਆਂ ਵਾਲੇ ਆ ਰਹੇ ਆ ਕਿਉਂਕਿ ਜਿਹੜਾ ਪਿੱਛੇ ਸ਼ਬਦ ਸੀ ਉਹ ਚਾਰ ਪਦਿਆਂ ਵਾਲਾ ਸ਼ਬਦ ਹੈ ਕੋਈ ਜਾਣਾ ਹੈ ਕਵਨ ਈਹਾਂ ਜਗ ਮੀਤ ਸਤਿਗੁਰੂ ਜੀ ਨੇ ਇਦੋਂ ਅੱਗੇ ਹੁਣ ਇਹ ਜਿਹੜਾ ਸ਼ਬਦ ਹੈ ਦੋ ਦੋ ਪਦਿਆਂ ਵਾਲੇ ਤਿੰਨ ਸ਼ਬਦ ਆਉਣੇ ਨੇ ਇਹਨਾਂ ਲਈ ਹੁਣ ਦੋ ਪਦੇ ਸ਼ਬਦ ਸਰਲੇਖ ਰੂਪ ਵਿੱਚ ਸਾਂਝਾ ਵਰਤੇ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਵਸਤੂ ਨਿਰਦੇਸ਼ ਮੰਗਲ ਉਚਾਰਦੇ ਹਨ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਚਾਰ ਤਰ੍ਹਾਂ ਦੇ ਗੁਰਮੁਖ ਵਿਦਵਾਨਾਂ ਨੇ ਮੰਗਲ ਬੰਨੇ ਹੈ ਉਹਨਾਂ ਵਿੱਚੋਂ ਵਸਤੂ ਦਾ ਗਿਆਨ ਕਰਾਉਣ ਵਾਲਾ ਪਰਮੇਸ਼ੁਰ ਦੀ ਪ੍ਰਾਪਤੀ ਸਿੱਧ ਕਰਨ ਵਾਲਾ ਇਹ ਵਸਤੂ ਨਿਰਦੇਸ਼ ਮੰਗਲ ਸਤਿਗੁਰਾਂ ਨੇ ਇੱਥੇ ਅੰਕਿਤ ਕੀਤਾ ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਜੋ ਅਦਵੈਤ ਸਰੂਪ ਓਅੰਕਾਰ ਸਰਬ ਦਾ ਪ੍ਰਕਾਸ਼ਕ ਜਿੱਥੇ ਪ੍ਰਕਾਸ਼ਕ ਪੈਦਾ ਕਰਨ ਵਾਲਾ ਹੈ ਉੱਥੇ ਪਾਲਦਾ ਵੀ ਹੈ ਅਤੇ ਵਿਨਾਸ਼ ਵੀ ਕਰਦਾ ਹੈ ਏਕਾ ਮਾਈ ਜੋਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਹੇ ਦੀ ਵਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਸਤ ਕਹੀਓ ਚੇਤਨ ਹੈ ਨਾਸ਼ ਤੋਂ ਰਹਿਤ ਹੈ ਹੋਰ ਜਿਤਨੀ ਵੀ ਸ੍ਰਿਸ਼ਟੀ ਦਿਸ ਰਹੀ ਹੈ ਇਹ ਸਭ ਮਿਥ ਹੈ ਨਾਸ਼ਵਾਨ ਹੈ ਪਰ ਵਾਹਿਗੁਰੂ ਸੱਤ ਹੈ ਜਿੱਥੇ ਉਹ ਸੱਤ ਹੈ ਉੱਥੇ ਚੇਤਨ ਵੀ ਹੈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹਦੀ ਜਿਹੜੀ ਪ੍ਰਾਪਤੀ ਹੈ ਗੁਰ ਪ੍ਰਸਾਦ ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹ ਵਾਹਿਗੁਰੂ ਇੱਕ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ
ਇਹੋ ਸੰਦੇਸਰੋ ਕਾਹੀਓ ਪ੍ਰੇ ਕਾਹੀਓ।
ਹੁਣ ਇਹ ਜਿਹੜਾ ਸ਼ਬਦ ਹੈ, ਸ਼ਬਦ ਨੂੰ ਜਦੋਂ ਆਪਾਂ ਡੂੰਘਾਈ ਨਾਲ ਵਿਚਾਰਾਂਗੇ ਤਾਂ ਇਹਦੇ ਵਿੱਚੋਂ ਸਾਨੂੰ ਇਹ ਸੋਝ ਸਤਿਗੁਰੂ ਬਖਸ਼ਦੇ ਹੈ ਵੀ ਜਿਵੇਂ ਦੋ ਗੁਰਮੁਖ, ਇੱਕ ਪੱਕੀ ਅਵਸਥਾ ਵਾਲਾ, ਇੱਕ ਜਗਿਆਸੂ, ਭਾਵ ਹਜੇ ਤਾਂ ਇੱਕ ਐਸਾ ਗੁਰਮੁਖ ਜਿਹੜਾ ਹਜੇ ਇਸ ਰਸਤੇ 'ਤੇ ਪੰਧ ਹੀ ਹੈ, ਚੱਲੇ ਹੀ ਹੈ, ਇੱਕ ਐਸਾ ਵੀ ਜਿਹੜਾ ਇਸ ਰਸਤੇ ਨੂੰ ਪ੍ਰਾਪਤ ਪਾਰ ਕਰ ਚੁੱਕੇ ਹੈ, ਪ੍ਰਾਪਤੀ ਕਰ ਚੁੱਕੇ ਹੈ, ਪ੍ਰਾਪਤੀ ਵਾਲਾ ਗੁਰਮੁਖ, ਉਹਨੂੰ ਗੁਰਮਤਿ ਦੀ ਬੋਲੀ ਵਿੱਚ ਪੱਕੀ ਅਵਸਥਾ ਵਾਲਾ ਗੁਰਮੁਖ ਕਹਿੰਦੇ ਆ, ਪ੍ਰਾਪਤੀ ਵਾਲਾ। ਹੁਣ ਜਿਹੜਾ ਜਗਿਆਸੂ ਹੈ ਉਹ ਗੁਰਮੁਖ ਨੂੰ ਸਵਾਲ ਪੁੱਛਦਾ ਹੈ ਅਤੇ ਗੁਰਮੁਖ ਜਵਾਬ ਦਿੰਦਾ ਹੈ। ਇਹ ਪੱਕੀ ਅਵਸਥਾ ਵਾਲਾ ਅਤੇ ਕੱਚੀ ਅਵਸਥਾ ਵਾਲਾ ਦੋਵੇਂ ਜਿਹੜੇ ਗੁਰਮੁਖ ਨੇ ਇਹ ਸਤਿਗੁਰੂ ਹੀ ਸੰਵਾਦ ਕਰ ਰਹੇ ਨੇ। ਸਤਿਗੁਰੂ ਕੱਚੀ ਅਵਸਥਾ ਵਾਲੇ ਗੁਰਮੁਖ ਦੁਆਰਾ ਇਹ ਸਵਾਲ ਪੁੱਛਦੇ ਹੈ ਅਤੇ ਪੱਕੀ ਅਵਸਥਾ ਵਾਲਾ ਗੁਰਮੁਖ ਉਹਦੇ ਜਵਾਬ ਦੇ ਰਹੇ ਹੈ। ਇਹਨੂੰ ਇਉਂ ਸਮਝ ਲਈਏ ਵੀ ਜਿਵੇਂ ਕਿਤੇ ਪ੍ਰਚਾਰਕ ਸਿੰਘ ਪ੍ਰਚਾਰ ਕਰ ਰਿਹਾ ਹੈ, ਕੋਈ ਗੁਰਮੁਖ ਕਥਾ ਕਰ ਰਿਹਾ ਹੈ, ਫਿਰ ਬਾਅਦ 'ਚ ਉਹਨੂੰ ਸੰਗਤਾਂ ਜਗਿਆਸੂ ਸਵਾਲ ਪੁੱਛਦੇ ਆ। ਕਮਾਈ ਵਾਲਾ ਗੁਰਮੁਖ ਉਹਦੇ ਜਵਾਬ ਦਿੰਦਾ ਗੁਰਬਾਣੀ ਦੇ ਅਨੁਸਾਰ। ਇਹ ਸਵਾਲ ਅਤੇ ਜਵਾਬ ਨੇ ਇੱਕ ਜਗਿਆਸੂ ਅਤੇ ਗੁਰਮੁਖ ਦਰਮਿਆਨ। ਹੁਣ ਜਗਿਆਸੂ ਪੁੱਛਦਾ, ਦੇਹੋ ਸੰਦੇਸਰੋ ਕਹੀ ਆਓ ਪ੍ਰਿਆ ਕਹੀਓ। ਜਗਿਆਸੂ ਕਹਿੰਦਾ, ਹੇ ਗੁਰਮੁਖ, ਹੇ ਪ੍ਰਾਪਤੀ ਵਾਲੇ ਕਮਾਈ ਵਾਲੇ ਗੁਰਸਿੱਖਾ, ਤੂੰ ਵਾਹਿਗੁਰੂ ਦਾ ਕੋਈ ਸੁਨੇਹਾ ਦੇ ਜਿਹਦੇ ਨਾਲ ਮੈਨੂੰ ਵਾਹਿਗੁਰੂ ਦੇ ਦੀਦਾਰ, ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ, ਉਹਦਾ ਕੋਈ ਸੁਨੇਹਾ ਦੱਸ, ਜਿਸ ਸੁਨੇਹੇ ਨੂੰ ਪਾ ਕੇ ਮੈਂ ਉਹਦੇ ਤੱਕ ਪੁੱਜ ਜਾਵਾਂ। ਹੁਣ ਇੱਥੇ ਦੋ ਵਾਰ ਵਚਨ ਆਇਆ, ਕਹੀਓ ਪ੍ਰਿਆ ਕਹੀਓ। ਇਹਦਾ ਭਾਵ ਵੀ ਉਹ ਜਿਹੜਾ ਪੱਕੀ ਅਵਸਥਾ ਵਾਲਾ ਗੁਰਮੁਖ ਜਗਿਆਸੂ ਦਾ ਪ੍ਰਸ਼ਨ ਸੁਣ ਕੇ ਕੁਝ ਚਿਰ ਸੋਚਣ ਲੱਗਿਆ ਵੀ ਉਹਨੂੰ ਜਵਾਬ ਕਿਸ ਤਰ੍ਹਾਂ ਦਾ ਦੇਵਾਂ, ਕਿਉਂਕਿ ਜਿਵੇਂ ਡਾਕਟਰ ਕਿਸੇ ਬਿਮਾਰੀ ਦਾ ਸਪੈਸ਼ਲਿਸਟ ਹੈ, ਉਹਦੇ ਕੋਲ ਬੜੇ ਤਰ੍ਹਾਂ ਦੇ ਮਰੀਜ਼ ਜਾਂਦੇ ਆ, ਡਾਕਟਰ ਉਹਨੂੰ ਚੈੱਕਅਪ ਕਰਕੇ ਫਿਰ ਇੱਕੋ ਜਿਹੀ ਦਵਾਈ ਨਹੀਂ ਸਾਰਿਆਂ ਨੂੰ ਦਿੰਦਾ, ਜਾਂ ਇੱਕੋ ਜਿਹਾ ਪਥ ਪ੍ਰਵੇਸ਼ ਨਹੀਂ ਸਾਰਿਆਂ ਨੂੰ, ਉਹ ਦੇਖਦਾ ਵੀ ਇਹ ਮਰੀਜ਼ ਦੀ ਹਾਲਤ ਕਿਹੋ ਜਿਹੀ ਆ। ਉਹ ਗੁਰਮੁਖ ਵੇਖਦਾ ਵੀ ਇਹਦੀ ਅਵਸਥਾ ਕਿੱਥੇ ਕੁ ਹੈ, ਕਿੱਥੇ ਕੁ ਇਹਦਾ ਭਰੋਸਾ ਹੈ, ਕਿੰਨੀ ਕੁ ਇਹਦੇ ਵਿੱਚ ਤਰਕ ਹੈ, ਕਿੰਨੀ ਕੁ ਇਹਦੇ ਵਿੱਚ ਸਰਦਾ ਹੈ, ਉਹਦੇ ਅਨੁਸਾਰ ਉਹ ਵਿਚਾਰ ਰਿਹਾ। ਕਹਿੰਦੇ ਗੁਰਮੁਖ ਨੂੰ ਫਿਰ ਜਗਿਆਸੂ ਪੁੱਛਦਾ, ਕਹੀਓ ਪ੍ਰਿਆ ਕਹੀਓ। ਹੇ ਗੁਰਮੁਖਾ, ਹੇ ਗੁਰਸਿੱਖਾ, ਤੂੰ ਬੋਲਦਾ ਕਿਉਂ ਨਹੀਂ, ਤੂੰ ਦੱਸ ਵਾਹਿਗੁਰੂ ਦਾ ਸੁਨੇਹਾ। ਹੁਣ ਵੇਖੋ ਪਿਆਸ ਕੈਸੀ, ਮੈਨੂੰ ਖਿਮਾ ਕਰਨਾ, ਇਹ ਗੁਰੂ ਨਾਨਕ ਦੇ ਦਰ ਦੀ ਜਿਹੜੀ ਸੰਗਤ ਹੈ ਇਹ ਸਾਡਾ ਕਲਾਸਰੂਮ ਹੈ, ਇੱਥੇ ਅਸੀਂ ਆ ਕੇ ਸਾਰੇ ਸਿੱਖ ਸਿੱਖਦੇ ਹਾਂ, ਸਿੱਖੀ ਸਿੱਖਿਆ ਗੁਰਵਿਚਾਰ, ਗੁਰੂ ਦੀ ਵਿਚਾਰ ਨੂੰ ਸਿੱਖਦੇ ਹਾਂ, ਇੱਥੋਂ ਅਸੀਂ ਸੁਨੇਹੇ ਲੈਂਦੇ ਹਾਂ ਵਾਹਿਗੁਰੂ ਦੇ, ਅਤੇ ਹਜੇ ਮੇਰੇ ਵਰਗਿਆਂ ਦੇ ਅੰਦਰ ਉਹ ਸੁਨੇਹਾ ਲੈਣ ਦੀ ਸਮਝ ਜਾਂ ਪਿਆਸ ਪੈਦਾ ਹੀ ਨਹੀਂ ਹੋਈ। ਜਿੰਨਾ ਚਿਰ ਪਿਆਸ ਨਹੀਂ ਹੈ, ਜਿੰਨਾ ਚਿਰ ਅੰਦਰ ਤਰਫ ਨਹੀਂ ਹੈ, ਉਹਨਾਂ ਚਿਰ ਪ੍ਰਾਪਤੀ ਨਹੀਂ ਹੋ ਸਕਦੀ। ਕੋਈ ਤੜਫ ਵਾਲਾ, ਕੋਈ ਪਿਆਸ ਵਾਲੇ ਉਹ ਰਸਤਾ ਪੁੱਛੂਗਾ ਵੀ ਪਾਣੀ ਕਿੱਥੋਂ ਮਿਲੂਗਾ, ਜਿਹਨੂੰ ਤੜਫ ਨਹੀਂ ਹੈ, ਜਿਹਨੂੰ ਪਿਆਸ ਨਹੀਂ ਹੈ, ਉਹ ਪਾਣੀ ਦਾ ਰਸਤਾ ਕਦੇ ਨਹੀਂ ਪੁੱਛੇਗਾ। ਮੈਨੂੰ ਕਿਵੇਂ ਕਰ ਦੇਣਾ, ਅਸੀਂ ਗੁਰੂ ਦਰਬਾਰ 'ਚ ਆਉਣੇ ਹਾਂ, ਅਸੀਂ ਸਤਿਗੁਰੂ ਨੂੰ ਮੱਥਾ ਟੇਕਦੇ ਹਾਂ। ਭਾਗਾਂ ਵਾਲੇ ਗੁਰਮੁਖ ਜਿਹੜੇ ਮੇਰੇ ਸਤਿਗੁਰੂ ਨੂੰ ਗੁਰੂ ਰੂਪ ਜਾਣ ਕੇ, ਗੁਰ ਪਰਮੇਸ਼ਵਰ ਇੱਕੋ ਜਾਣ ਮੰਨ ਕੇ ਮਸਤਕ ਟੇਕਦੇ ਹੈ, ਉਹ ਭਾਗਾਂ ਵਾਲੇ ਗੁਰਮੁਖ ਨਹੀਂ ਤਾਂ ਬਹੁਤ ਹੀ ਸ੍ਰਿਸ਼ਟੀ ਐਸੀ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਕਹਿ ਦਿੱਤਾ, ਮਹਾਰਾਜ ਕਹਿੰਦੇ ਸੀਸ ਨਿਵਾਉਣ ਵਾਲੇ ਤਾਂ ਬਹੁਤ ਐਸੇ ਆ, ਆਪਣੇ ਮਤਬਲ ਨੂੰ ਮੱਥਾ ਟੇਕਦੇ ਆ, ਸਭ ਕੋ ਨਿਭੈ ਆਪ ਕਹੋ, ਆਪਣੇ ਮਤਬਲ ਲਈ ਨਿਭਦੇ, ਆਪਣੇ ਮਤਬਲ ਲਈ ਝੁਕਦੇ ਆ ਗੁਰੂ ਅੱਗੇ। ਅਤੇ ਕਈ ਝੁਕਣ ਵਾਲੇ ਐਸੇ ਨੇ महाराज सच्चे पातशाह कहिंदे जिवें एक शिकारी मिर्ग नूं मारन लई झुकदा ना निशाना लाउण दी खातर, कई ऐसे भी ने सतगुरु अगे झुक के अरदासां भी ऐसियां सीआं। एक गुरमुख ने दस्सिया, मैं हैरान हो गया, कहिंदा जी मैं संगत विच बैठा नितनेम कर रहा सी, तूने आके दूसरे मनुख ने आके कुछ ऐसा आप शब्द कहा शरीर बाबत, मैनू बड़ा गुस्सा आया। मैं अरदास की सतगुरु जिवें इन्हें मैनू कहा यह भी इवें हो जाए, इत्थे बस नहीं की, नितनेम भी वो खातर उ करन लग्या भी महाराज कृपा करो जिवें इन्हें मैनू कहा ना ये नाल भी इवें हो गए। रोज़ दी अरदासां भी रोज़ दे मत्था भी इसे टेकना। अज ईरखा दे बस दूजिया नूं सुख नूं देख के असी अरदास भी असी करदे हां महाराज तो महाराज की प्राप्ति लई नहीं, निरंकार तो निरंकार की प्राप्ति लई नहीं, असी दूसरिया के सुख नूं वेख के दुखी हो के जैलस दे विच आ के दूसरिया के बुरे लई बहुते लोग अरदासां करदे आ, जबकि साडा मिशन है नानक नाम चढ़दी कला तेरे भाणे सरबत दा भला। सतगुरु महाराज दे अगे आके महाराज कहिंदे लोग झुकदे है, किवें झुकदे है, जिवें एक मिर्ग नूं मारन वाला महाराज कहिंदे शिकारी झुकदा, जो हंता मिर्गा है मिर्ग नूं मारन वाला, पर बड़भागे ओ गुरमुख जिहड़े सतगुरु नूं मनदे है प्रगट गुरां की दे। सतगुरु महाराज सच्चे पातशाह जी कहिंदे गुरु ग्रंथ जी माने प्रगट गुरां की दे, जदों असीं मत्था टेकदे आ के महाराज नूं भी दसां पातशाहियां दे प्रतख स्वरूप आप गुरु नानक सुशोभित ने, दसे पातशाहियां प्रतख ने, जदों ही आ के मत्था टेकदे आ भावना बनदी है फिर सतगुरु नूं प्रतख मन के बैठदे आ संगत विच, फिर तां कीर्तन रूप च कथा रूप च क्या होया एक एक बचन वाहगुरु का संदेश है, हर गुरसिख नू संदेश महाराज का दिता हुआ ना नितनेम। कई कहने जी नितनेम रोज क्यों करना है, बार बार नितनेम क्यों करना है, सतगुरु महाराज सच्चे पातशाह ने नितनेम का नाम ही नितनेम ऐसा रखा भी नित का नेम, नेम ही प्रेम है प्रेम ही नेम है। देखो घर पानी आना है, अजकल टूटिया राही शावरा राही पानी आता है, उदे नाल प्यास बढ़ाने भोजन कपड़े धोन नहाँ तक के असी काम होर बेअंत कारज सवार पानी नाल, पर जो पानी नेम चाहना बंद हो जाए अपनी मर्यादा भुल जाए आ वेख लो जम्मू कश्मीर कन्नी किन्ने हाड़ा होया गुरु संगत जी, जे नेम टुट गया तो लोगों का पानी नाल प्रेम भी नहीं रहा, उत्थे दे लोग कहने अभी पानी तो खड़ा छड़ा साडा, जे नेम चाहुणे आ तां प्रेम नाल कहिंदे आ भी पानी आउंदा रहे, जे किते टूटियां ते पानी बंद हो जाए असीं तड़फण लग जाने आ, घरों में गैस वरतते हैं सिलंडर वरतते हैं असं, वो नेम नाल अग बालन दे लई गैस निकल रही है, तो कई थां आपां सुणदे हां सिलंडर फट गया नेम चों बाहर निकल गया, वो तबाही का कारण बन गया। गुरमुखो कलगी वाले ने सानू नेम बख्शे है, वो नेम गुरसिख ने निभाउणा है, गुर सतगुर का जो सुख खाए सो भलके उठ हर नाम ध्यावे, उद्यम करे भलके प्रभाती इनान करे अमृत सरण आवे। ये सतगुरु जो सानू सुने हुए ने, जे साडे मन च प्यास होवेगी तड़फ होवेगी तो सतगुरु का एक ओंकार तो 18 10 20 तक उचारिया होया एक एक अखर एक एक शब्द वो गुरु का परमेश्वर प्राप्ति मिलाप लई सुनेहा साडे लई। एक होर नुकता मैं सांझा कर लिया हाँ, असी नितनेम करते हैं, नितनेम करके कई बार असी ना पहलों अरदास करते हैं ना बाद अरदास करते हैं। गुरमुखो ध्यान देना जे असी चिट्ठी लिख के किसी को पानी हो भावें कई पेजा की चिट्ठी लिख दो बड़े प्रेम वाले बड़े भावपूर्त शब्द लिखो चिट्ठी लिख के तुसी जो लैटर बॉक्स के पा दी तो उत्ते एड्रैस नहीं लिखा वह कितने नहीं जाएगी। नितनेम की प्रारंभता से भी अरदास करो तो नितनेम की समाप्ति से भी अरदास करो सतगुरु अगे। सतगुरु अगे सुनेहा सतगुरु अगे बोलड़िया बेनतियां कि सतगुरु महाराज सच्चे पातशाह अज भी सानू यही समझा रहे हैं देहो संदेशरो कही हो प्रिया कही हो ये प्यारे गुरसिखा वो वाहिगुरु का कोई सुनेहा वो वाहिगुरु की प्राप्ति का कोई संदेश मैनू कहना कर
भाई मैं बहु बिद सुनते कहो सुहागन साहियो।
सतगुरु महाराज सच्चे पातशाह जी जग्यासु मुख द्वारा शेर उपदेश बख्शदे आ बिसम भई मैं बहु बिद सुनते लोकां दे जिहने वाहिगुरु की प्राप्ति के संदेश सुन गए हैं ना सुन सुन के मैं हैरान हो रही हाँ। देखो गल भी सच है कोई कहना भी वह पत्थर के विचों पाया जा सकता पत्थर की पूजा करो जबकि मेरे पातशाह कहते जो पाहन की पाई पाए ताकि काल अजाही जाए जो पाथर को कहते देव ताकि बरथा होवे सेव। कलगी वाले पातशाह जी का वचन असं रोज नेम च पढ़ गए हाँ को बतान को पूजत है पास को मृतान को पूजन ता हो। कोई कहना जी सप्पा की पूजा करो अजकल एक नवे पखंड तो रहा है कहने जी साढ़े बाबा जी नशे खा के मस्ती पा जाते हैं उन्हों का संदेश ही है भी नशा खाओ वो कहो जी मस्ती हद होगी जो महापुरख है जो बाबा है तो उन्हें नशे की मस्ती की क्या लोड़ है उन्हें तो नाम की खुमारी चढ़नी चाहिए है उसके अंदर तो ऐसी मस्ती हो वो कई उदास मन वाले मस्ती में लिया सके खीरे में लियावे संत साजन भए सरसे सहत रस दे सहत आनंद दे वो प्रभु के जो प्यारे गुरमुख ने सदा ही आनंद रस ने उन्होंने की नशा करने की लोड़ उन्होंने किसी नशे की लोड़ नहीं है। सतगुरु ने तो सानू कहा कि गुरसिखो ये नशे के नेड़े भी नहीं जाना पर अज भुली हुई साड़ी नौजवान पीढ़ी वो नशे मंडन वाले नशे का प्रचार करने वाले लोगों को पखंडिया को जा रहे हैं। मैं बेनती करांगा नौजवान वीर अगे मेरे कलंगी वाले पातशाह का इतिहास पढ़ो जे असी दस पातशाहियों का इतिहास पढ़ीए तो मालवे की धरती से धन श्री गुरु तेग बहादुर साहब जी महाराज हिंद की चादर सतगुरु जा रहे हैं तो जाद्या जाद्या गुरसंगत जी सतगुरु महाराज का घोड़ा रुक गया। पूछा गुरसिखा ने महाराज अगे नहीं जा रहे घोड़ा अगे नहीं तुर रहे महाराज कहते भाई किसी मूर्ख ने अगे तंबाकू बीजा हुआ खेत च साडा घोड़ा सोझी वाला हो गया क्योंकि गुरु सच्चे पातशाह जिस ते सुशोभित होंगे है घोड़े को क्यों ना सोझी हो गए पशु प्रेत मुगध को तारे पाहन तारे तारे तो गुरु की समर्था है महाराज कहते घोड़े ने भी सोझी है वो तंबाकू वाले खेत की बट दे को नहीं जाता। तो अज की साड़ी नौजवान पीढ़ी इन नशिया के गलतान हो रही है जेडे साड़ी जवानी ने भी बर्बाद कर रही है तो साढ़े परिवारों भी बर्बाद कर रही है। काफ़ी समा हो गया श्रोमणी गुरद्वारा प्रबंधक कमेटी वालों जो गुरमत प्रकाश शब्द है वो हड बीती जग बीती कालम च मैं एक बड़ी सोहनी घटना पढ़ी बड़े सोहने लेख शब्द ने गुरमत प्रकाश वो मैं पढ़िया कहिंदे शराब दे ठेके मूहरे जाके एक शराबी अपने सिर का साफा ला के ਉਹ ਕਹਿੰਦੇ ਸ਼ਰਾਬ ਦੇ ਠੇਕੇ ਦੇ ਮੂਹਰੇ ਜਿਹੜਾ ਮੋਰਾ ਜਿਹਾ ਹੁੰਦਾ ਨਾ, ਜਿਹਦੇ ਵਿੱਚ ਦੀ ਉਹ ਸ਼ਰਾਬੀ ਲੋਕ ਪੈਸੇ ਫੜਾਉਂਦੇ ਆ, ਨਸ਼ਈ ਲੋਕ, ਅਤੇ ਉਹ ਤੋਂ ਬੋਤਲਾਂ ਫੜਦੇ ਆ, ਉਹ ਮੋਰੇ 'ਚ ਉਹਨੂੰ ਮਿਣੀ ਜਾਵੇ, ਕਦੇ ਉੱਧਰ ਨੂੰ ਮਿਣੇ ਕਦੇ ਉੱਧਰ ਨੂੰ ਮਿਣੇ। ਉਹ ਜਿਹੜਾ ਸ਼ਰਾਬ ਵੇਚਣ ਵਾਲਾ ਕਰਿੰਦਾ ਸੀ, ਉਹ ਕਹਿੰਦਾ ਕੀ ਕਰੀ ਜਾਣਾ ਤੂੰ? ਕਹਿੰਦਾ ਮੈਂ ਇਹਨੂੰ ਮਿਣ ਕੇ ਵੇਖਦਾ ਵੀ ਇਹ ਕਿੱਡਾ ਕਮੋਰਾ ਇਹ। ਕਹਿੰਦਾ ਗੱਲ ਕੀ? ਕਹਿੰਦਾ ਗੱਲ ਇਹ ਆ ਵੀ ਮੈਂ ਪਿੰਡ 'ਚੋਂ ਸਭ ਤੋਂ ਅਮੀਰ ਬੰਦਾ ਸੀ, ਸਭ ਤੋਂ ਇਲਾਕੇ ਵਿੱਚ ਵੱਧ ਜ਼ਮੀਨ ਸੀ ਮੇਰੇ ਕੋਲ, ਸਭ ਤੋਂ ਵੱਧ ਸਤਿਕਾਰ ਸੀ, ਪਰ ਜਦੋਂ ਦਾ ਸ਼ਰਾਬ ਪੀਣ ਲੱਗੇ ਆ ਆਹ ਮੋਰੇ ਥਾਈਂ ਸਭ ਕੁਝ ਲੰਘ ਆ, ਸਾਰੀ ਜ਼ਮੀਨ, ਸਾਰਾ ਪੈਸਾ, ਸਾਰੀ ਇੱਜ਼ਤ, ਇਹ ਮਿਣਦੇ ਆ ਵੀ ਕਿੱਡਾ ਕੁ ਵੱਡਾ ਸਭ ਕੁਝ ਮੇਰਾ ਖਾ ਗਿਆ ਹੈ। ਇਹ ਗੱਲ ਵੀ ਸੱਚ ਹੈ। ਅੱਜ ਦੇ ਸਾਡੇ ਜਿਹੜੇ ਨੌਜਵਾਨ ਨਸ਼ਿਆਂ 'ਚ ਗਲਤਾਨ ਨੇ, ਉਹਨਾਂ ਨੂੰ ਨਾ ਮਾਤਾ ਪਿਤਾ ਦਾ, ਨਾ ਪਰਿਵਾਰ ਦਾ, ਨਾ ਬੱਚਿਆਂ ਦਾ, ਉਹਨਾਂ ਨੂੰ ਆਪਣੀ ਨਸ਼ੇ ਪੂਰਤੀ ਦਾ। ਅੱਜ ਲੋੜ ਹੈ ਉਹਨਾਂ ਨੂੰ ਗੁਲਵੱਕੜੀ 'ਚ ਲੈ ਕੇ ਸੰਗਤ ਵਿੱਚ ਲਿਆਉਣ ਦੀ। ਜਿੰਨਾ ਚਿਰ ਉਹਨਾਂ ਨੂੰ ਸੰਗਤ ਵਿੱਚ ਨਹੀਂ ਲੈ ਕੇ ਆਵਾਂਗੇ, ਸਤਿਗੁਰੂ ਦੀ ਹਜ਼ੂਰੀ 'ਚ ਨਹੀਂ ਲੈ ਕੇ ਆਵਾਂਗੇ, ਸਤਿਗੁਰੂ ਦੀ ਚਰਨ ਸੋਹ ਨਹੀਂ ਉਹਨਾਂ ਨੂੰ ਪ੍ਰਾਪਤ ਹੋਵੇਗੀ, ਕਿਰਪਾ ਨਹੀਂ ਵਰਤਦੇ। ਮੈਂ ਵਿਸ਼ੇ ਵਿੱਚ ਰਹਾਂ, ਸਤਿਗੁਰੂ ਮਹਾਰਾਜ ਕਹਿੰਦੇ ਬਿਸਮ ਭਈ ਮੈਂ ਬਹੁਤ ਸੁਣ ਤੇ, ਐਸੇ ਐਸੇ ਲੋਕ ਵਿਧੀਆਂ ਦੱਸਦੇ ਆ, ਸੰਦੇਸ਼ ਦਿੰਦੇ, ਸੁਣ ਸੁਣ ਹੈਰਾਨ ਹੋ ਰਹੀਦਾ। ਕੋਈ ਪਸ਼ੂਆਂ ਨੂੰ ਪੂਜੀ ਜਾ ਰਿਹਾ, ਕੋਈ ਪ੍ਰੇਤਾਂ ਨੂੰ ਪੂਜੀ ਜਾ ਰਿਹਾ, ਪ੍ਰੇਤਾਂ ਦੇ ਨਾਂ 'ਤੇ ਲੋਕਾਂ ਨੇ ਵੱਡੀਆਂ ਵੱਡੀਆਂ ਜਗੀਰਾਂ ਖਰੀਦ ਲਈਆਂ, ਬੜੇ ਬੜੇ ਪਖੰਡ ਕਰ ਰਹੇ ਨੇ ਲੋਕ, ਪਰ ਸਤਿਗੁਰੂ ਨੇ ਸਾਨੂੰ ਇਸ ਪਾਸਿਓਂ ਵਰਜਿਆ। ਮਹਾਰਾਜ ਨੇ ਹੁਕਮ ਦਿੱਤਾ, ਸੰਦੇਸ਼ ਦਿੱਤਾ, ਕਾਹੂ ਲੈ ਤਾਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ, ਕਾਹੂ ਪਸਾਕ ਸੀਸ ਨਿਵਾਇਓ, ਕੋ ਬਤਾਨ ਕੋ ਪੂਜਤਾ ਪਸ ਕੋ ਮਰਤਾਨ ਕੋ ਪੂਜਣ ਧਾਓ, ਕੋਰ ਕਿਰਿਆ ਉਰਜੋ ਸਭ ਹੀ ਜਾਗ। ਧਿਆਨ ਦੇਣਾ ਇੱਥੇ, ਕੋਰ ਕਿਰਿਆ, ਕੂੜ ਦੀ ਕਿਰਿਆ, ਝੂਠ ਦੀ ਕਿਰਿਆ, ਜੋ ਕੁਝ ਕਰ ਰਹੇ ਆ ਲੋਕ ਝੂਠ ਦੀ ਕਿਰਿਆ ਚ ਉਲਝੇ ਹੋਏ ਆ, ਕੂੜ ਕਿਰਿਆ ਉਰਜੋ ਸਭ ਹੀ ਜਾਗ। ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਉਹ ਭੇਦ ਕੀ ਦੱਸਿਆ? ਸਾਚ ਕਹਾ ਸੁਣ ਲਿਓ ਸਦਾ, ਇਹ ਸੰਦੇਸ਼ ਹੈ, ਇਹ ਸੁਨੇਹਾ ਦਿੱਤਾ ਮਹਾਰਾਜ ਨੇ, ਇਹ ਕਿਸੇ ਇੱਕ ਖਿੱਤੇ ਲਈ ਨਹੀਂ, ਸਰਬ ਸਾਂਝਾ। ਸਾਚ ਕਹਾ ਸੁਣ ਲਿਓ ਸਦਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਵਾਹਿਗੁਰੂ ਨਾਲ, ਉਹ ਵਾਹਿਗੁਰੂ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਨਾਲ। ਅੱਜ ਵੇਖੋ ਗੁਰਸਿੱਖੀ ਦਾ ਅੱਜ ਪਤਾ ਲੱਗਦਾ, ਜੇ ਕਿਤੇ ਕਸ਼ਮੀਰ 'ਚ ਜੰਮੂ 'ਚ ਹੜ੍ਹ ਆਏ ਅਤੇ ਉੱਥੇ ਗੁਰਸਿੱਖਾਂ ਨੇ, ਗੁਰਸਿੱਖੀ ਦੀ ਜਮਾਤ, ਸ਼੍ਰੋਮਣੀ ਕਮੇਟੀ ਨੇ ਕਿੱਡੀ ਮਦਦ ਕੀਤੀ। ਲੋਕ ਪ੍ਰਚਾਰ ਕਰਦੇ ਸੀ ਨਾ ਵੀ ਸ਼੍ਰੋਮਣੀ ਕਮੇਟੀ ਕੀ ਕਰਦੀ ਹੈ, ਅੱਜ ਪਤਾ ਲੱਗਦਾ ਉੱਥੇ ਵੀ ਲੱਖਾਂ ਪ੍ਰਾਣੀਆਂ ਦਾ ਸਾਹਮਣੇ ਗੁਰੂ ਰਾਮਦਾਸ ਦਾ ਲੰਗਰ ਹੈ, ਜਿੱਥੇ ਲੱਖਾਂ ਲੋਕ ਰੋਜ਼ਾਨਾ ਇੱਥੇ ਭੋਜਨ ਸਕਦੇ ਹੈ, ਜਹਾਜ਼ਾਂ ਰਾਹੀਂ, ਟਰੱਕਾਂ ਰਾਹੀਂ ਉੱਥੇ ਵੀ ਰਸਤਾ ਜਾ ਰਹੀਆਂ। ਮੈਂ ਸੁਣਿਆ ਹੋ ਸਕਦਾ ਇਹਦੇ ਵੀ ਵੱਧ ਹੋਵੇ, ਕਹਿੰਦੇ ਵੀ ਇੱਕ ਇੱਕ ਪੈਕਟ ਦੇ ਵਿੱਚ ਚਾਰ ਚਾਰ ਪਰੌਂਠੇ ਅਤੇ ਨਾਲ ਹੋਰ ਖਾਣ ਪੀਣ ਵਾਲੀ ਸਮੱਗਰੀ, ਨਾਲ ਮਿਨਰਲ ਵਾਟਰ, ਬੰਦ ਬੋਤਲਾਂ ਪਾਣੀ ਦੀਆਂ ਜਿਹੜੀਆਂ ਆਮ ਬਾਹਰੋਂ 12-13 ਰੁਪਈਆਂ 15 ਤੱਕ ਵੀ ਸਾਨੂੰ ਮਿਲਦੀਆਂ ਨੇ, ਉਹ ਫਰੀ ਭੇਜੀਆਂ ਜਾ ਰਹੀਆਂ। ਅਤੇ ਭੇਜਿਆ ਵੀ ਮੁਫ਼ਤ ਨਹੀਂ ਜਾ ਰਿਹਾ ਗੁਰਸੰਗਤ ਜੀ, ਵੇਖੋ ਸਰਕਾਰਾਂ ਦੇ ਕੰਮ, ਜਿਹੜਾ ਭੇਜਿਆ ਜਾ ਰਿਹਾ ਸ਼੍ਰੋਮਣੀ ਕਮੇਟੀ ਵੱਲੋਂ, ਉਹ ਵੀ ਗੁਰਸੰਗਤ ਜੀ ਉਹਦਾ ਵੀ ਕਿਰਾਇਆ ਭਰਿਆ ਜਾ ਰਿਹਾ ਜਹਾਜ਼ਾਂ ਦਾ। ਉੱਥੋਂ ਦੇ ਜਿਹੜੇ ਲੋਕ ਫਸੇ ਹੋਏ ਉਹਨਾਂ ਨੂੰ ਕੱਢਣ ਵਾਸਤੇ, ਕਿ ਮੈਂ ਸੁਣਿਆ ਕਹਿੰਦੇ ਵੀ 2,500-2,500, 3,000 ਰੁਪਇਆ ਇੱਕ ਜਾਣੇ ਦੀ ਟਿਕਟ ਵੀ ਸ਼੍ਰੋਮਣੀ ਕਮੇਟੀ ਨੇ ਭਰੀ ਆ, 2,500 ਬੰਦਾ ਉੱਥੋਂ ਕੱਢਿਆ। ਇਹ ਸ਼੍ਰੋਮਣੀ ਕਮੇਟੀ ਜਾਂ ਕੋਈ ਵੀ ਗੁਰਸਿੱਖ ਉੱਥੇ ਮਦਦ ਕਰ ਰਿਹਾ, ਸੰਸਥਾਵਾਂ ਮਦਦ ਕਰ ਰਹੀਆਂ, ਜੇ ਅਸੀਂ ਇੱਕ ਜੁੱਟ ਹਾਂ ਸਿੱਖ ਕੌਮ, ਤਾਂ ਇਹ ਸਾਨੂੰ ਮਾਣ ਅੱਜ ਪ੍ਰਾਪਤ ਹੋਇਆ। ਜੇ ਅਸੀਂ ਖਾਲਸਾ ਰਾਜ ਦੀ ਗੱਲ ਕਰਾਂਗੇ ਤਾਂ ਸਾਨੂੰ ਗੁਰਮੁਖੋ ਇੱਕਜੁੱਟ ਹੋਣਾ ਪਵੇਗਾ। ਜੇ ਅਸੀਂ ਕਹਿੰਦੇ ਰਾਜ ਕਰੇਗਾ ਖਾਲਸਾ, ਆਕੀ ਰਹਿਣ ਕੋ, ਜੇ ਕੌਮ ਨੂੰ ਉੱਚੀਆਂ ਚੁੱਕਣਾ ਹੈ ਤਾਂ ਸਾਨੂੰ ਇੱਕ ਪਲੇਟਫਾਰਮ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਛਤਰ ਸਾਇਆ ਹੇਠ ਇਕੱਠੇ ਹੋਣਾ ਪਵੇਗਾ। ਅੱਜ ਦਾ ਜਿਹੜਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੰਦੇਸ਼ ਸੁਨੇਹਾ ਦੇ ਰਹੇ ਨੇ, ਉਹ ਸੁਨੇਹਾ ਮਹਾਰਾਜ ਕਹਿੰਦੇ ਭਾਈ ਲੋਕਾਂ ਦੇ ਸੁਨੇਹੇ ਸੁਣ ਸੁਣ ਕੇ, ਪਖੰਡੀਆਂ ਦੇ ਸੁਣ ਸੁਣ ਸੁਨੇਹੇ, ਮਹਾਰਾਜ ਕਹਿੰਦੇ ਅਸੀਂ ਬਹੁਤੇ ਬੇਸਮ ਬਹੁਤੇ ਹੈਰਾਨ ਹੋ ਗਏ ਹਾਂ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
ਤਹਿ ਤੂੰ ਸਭ ਬਾਹਰ ਬਾਹਰ
ਗੁਰਮੁਖ ਜਗਿਆਸੂ ਫਿਰ ਬੇਨਤੀ ਕਰਦਾ ਮਹਾਰਾਜ। ਕੋਈ ਤਾਂ ਕਹਿੰਦਾ ਵੀ ਉਹ ਪਰਮੇਸ਼ਰ ਅੰਦਰ ਨਹੀਂ ਹੈ ਬਾਹਰ ਹੈ, ਕਿਸੇ ਨੇ ਕਹਿ ਦਿੱਤਾ ਵੀ ਉਹ ਗੁਫਾਵਾਂ 'ਚ ਹੈ, ਕਿਸੇ ਨੇ ਕਹਿ ਦਿੱਤਾ ਜੰਗਲਾਂ 'ਚ ਹੈ, ਕਿਸੇ ਨੇ ਕਹਿ ਦਿੱਤਾ ਵੀ ਘਰ ਬਾਰ ਤਿਆਗਣ ਨਾਲ ਹੀ ਉਹਦੀ ਪ੍ਰਾਪਤੀ ਹੁੰਦੀ ਹੈ। ਇੱਕ ਐਸਾ ਮਤ ਵੀ ਚੱਲਿਆ ਜਿਹਨੇ ਵੱਡੇ ਵੱਡੇ ਰਾਜਿਆਂ ਨੂੰ ਪ੍ਰੇਰਨਾ ਕਰਕੇ ਰਾਜ ਭਾਗ ਵੀ ਛੁਡਾ ਦਿੱਤਾ। ਗੋਪੀ ਚੰਦ ਵਰਗੇ ਰਾਜਿਆਂ ਨੇ, ਭਰਥਰੀ ਹਰੀ ਵਰਗਿਆਂ ਨੇ ਆਪਣੇ ਰਾਜ ਭਾਗ ਤਿਆਗੇ, ਉਹਨਾਂ ਪਿੱਛੇ ਲੱਗ ਕੇ, ਪਰ ਪ੍ਰਾਪਤੀ ਫਿਰ ਨਾ ਹੋਈ। ਪ੍ਰਾਪਤੀ ਹੋਈ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨ ਨੂੰ ਲੱਗ ਕੇ ਇਤਿਹਾਸ ਨੂੰ ਪੜ੍ਹ ਕੇ ਵੇਖੀਏ। ਉਹਨਾਂ ਨੇ ਕਿਹਾ ਵੀ ਘਰ ਬਾਰ ਛੱਡੋ, ਜੰਗਲਾਂ ਦੇ ਵਿੱਚ ਜਾ ਕੇ ਪਹਾੜਾਂ ਦੀਆਂ ਗੁਫਾਵਾਂ ਵਿੱਚ ਰਹਿ ਕੇ ਪ੍ਰਾਪਤੀ ਹੋਵੇਗੀ, ਘਰ ਦੇ ਵਿੱਚ ਪ੍ਰਾਪਤੀ ਨਹੀਂ ਹੋਣੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਸਾਨੂੰ ਸੰਦੇਸ਼ ਦਿੱਤਾ, ਘਰ ਵਾਰੀ ਹੋਏ ਵਰਤਿਆ, ਘਰ ਵਾਰੀ ਸੁੱਖ ਪੈਰੀ ਪਾਇਆ। ਆਪ ਸਤਿਗੁਰੂ ਮਹਾਰਾਜ ਗ੍ਰਸਥ ਆਸ਼ਰਮ 'ਚ ਪ੍ਰਵੇਸ਼ ਹੋਏ ਅਤੇ ਸਿੱਖਾਂ ਨੂੰ ਵੀ ਸੰਦੇਸ਼ ਦਿੱਤਾ। ਸਿੱਖਾਂ ਨੂੰ ਸੰਦੇਸ਼ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਫਰੀਦ ਸਾਹਿਬ ਦੀ ਰਸਨਾ 'ਤੇ ਬੱਸ ਕੇ। ਫਰੀਦਾ ਜੰਗਲ ਜੰਗਲ ਕਿਆ ਭਵੇ ਬਣਕੰਡਾ ਮੋੜੇ, ਇਕੱਲੇ ਜੰਗਲਾਂ 'ਚ ਜਾ ਕੇ ਤਾਂ ਨਹੀਂ ਪ੍ਰਭੂ ਦੀ ਪ੍ਰਾਪਤੀ ਹੋਣੀ। ਵਾਹਿਗੁਰੂ ਹੈ ਕਿੱਥੇ? ਉਹ ਤਾਂ ਸਾਡੇ ਹਿਰਦੇ 'ਚ ਹੈ। ਉਹ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਕਾਹੇ ਰੇ ਬਣ ਖੋਜਣ ਜਾਈ, ਸਰਬ ਨਿਵਾਸੀ ਸਵੈ ਅਨੇਪਾ ਤੂੰ ਹੀ ਸੰਗ ਸਮਾਈ। ਉਹ ਉਪਮਦ ਜੋ ਵਾਸ ਬਸਤ ਹੈ ਮੁਕਰ ਮਾਹੇ ਜੈਸੇ ਸਾਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਫੁੱਲ ਦੇ ਵਿੱਚ, ਜਿਵੇਂ ਸ਼ੀਸ਼ੇ ਦੇ ਵਿੱਚ ਪਰਛਾਵਾਂ, ਉਹ ਵਾਹਿਗੁਰੂ ਜਰੇ ਜਰੇ ਦੇ ਵਿੱਚੋਂ ਵਸਿਆ ਹੋਇਆ। ਉਹਨੂੰ ਆਪਣੇ ਹਿਰਦੇ 'ਚ ਖੋਜ, ਹਿਰਦੇ 'ਚ ਵੇਖ। ਅਤੇ ਅੱਜ ਦੇ ਸਮੇਂ ਤਾਂ ਸਾਨੂੰ ਆਪਣੇ ਮਾਂ ਪਿਓ 'ਚ ਨਹੀਂ ਦਿਖਾਈ ਦੇ ਰਿਹਾ, ਆਪਣੇ ਭੈਣ ਭਰਾਵਾਂ 'ਚ ਨਹੀਂ ਦਿਖਾਈ ਦੇ ਰਿਹਾ, ਸਿੱਖ ਨੂੰ ਸਿੱਖ 'ਚ ਦਿਖਾਈ ਨਹੀਂ ਦੇ ਰਿਹਾ। ਜੇ ਅਸੀਂ ਗੱਲ ਕਰੀਏ ਵੀ ਵਾਹਿਗੁਰੂ ਸਮੁੱਚੀ ਕਾਇਨਾਤ 'ਚ ਵਸਿਆ ਹੋਇਆ, ਅੱਜ ਦੇ ਸਮੇਂ 'ਚ ਆਪਾਂ ਵੇਖੋ ਸੰਸਾਰ ਦਾ ਹਾਲ ਕੀ ਹੈ, ਮਾਤਾ ਪਿਤਾ ਦੀ ਦਸ਼ਾ ਕੀ ਹੈ, ਮਾਤਾ ਪਿਤਾ ਦੀ ਸੇਵਾ ਕੀ ਹੋ ਰਹੀ ਅੱਜ ਕੱਲ੍ਹ ਘਰਾਂ ਦੇ ਵਿੱਚ। ਗੁਰਸੰਗਤ ਜੀ ਵੇਖੋ ਅੱਜ ਕੱਲ੍ਹ ਜਿਹੜੇ ਬਿਰਧ ਆਸ਼ਰਮ ਬਣੇ ਨੇ ਉਹ ਬਣਾਉਣ ਦੀ ਲੋੜ ਕਿਉਂ ਪਈ? ਸਿੱਖੀ ਦੇ ਵਿੱਚ ਤਾਂ ਕਿਤੇ ਥਾਂ ਨਹੀਂ ਹੈ। ਉਹ ਤਾਂ ਲੋੜ ਤਾਂ ਪਈ ਉਹਨਾਂ ਗੁਰਸਿੱਖਾਂ ਨੂੰ ਵੀ ਜਿਹੜੇ ਲੋਕ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਫਿਰ ਉਹਨਾਂ ਨੂੰ ਲਿਜਾ ਕੇ ਉਹ ਬਿਰਧ ਆਸ਼ਰਮ 'ਚ ਸੇਵਾ ਕਰਦੇ ਆ। ਪਰ ਜਿਸ ਮਾਂ ਬਾਪ ਨੇ ਬੱਚੇ ਨੂੰ ਸਾਰੀ ਉਮਰ ਪਾਲਿਆ, ਪੜ੍ਹਾਇਆ, ਪਲੋਸਿਆ, ਅਤੇ ਜਿਸ ਵੇਲੇ ਉਹਨਾਂ ਦੀ ਸੇਵਾ ਕਰਨ ਦਾ ਸਮਾਂ ਆਇਆ, ਉਸ ਵੇਲੇ ਉਹਨਾਂ ਨੂੰ ਘਰੋਂ ਕੱਢ ਦਿੱਤਾ, ਕਹਿ ਦਿੱਤਾ ਜੀ ਤੁਹਾਡੇ ਲਈ ਥਾਂ ਨਹੀਂ ਹੈ। ਮੈਂ ਆਪ ਅੱਖੀਂ ਵੇਖੀ ਸਤਿਗੁਰੂ ਦੀ ਹਜ਼ੂਰੀ ਗੱਲ ਦੱਸਦਾ। ਇੱਕ ਥਾਂ ਸਤਿਗੁਰੂ ਦੀ ਹਜ਼ੂਰੀ 'ਚ ਕਥਾ ਕਰ ਰਹੇ ਸੀ, ਕਥਾ ਤੋਂ ਬਾਅਦ ਬਜ਼ੁਰਗ ਨੇ ਆ ਕੇ ਕਿਹਾ, ਕਹਿਣ ਲੱਗਿਆ, ਕਹਿੰਦਾ ਜੀ ਮੇਰੀ ਮਦਦ ਕਰੋ, ਹੈਲਪ ਕਰੋ। ਸਾਰੀ ਸੰਗਤ ਨੂੰ ਕਹਿਣ ਲੱਗਿਆ, ਕਹਿੰਦਾ ਕਈ ਦਿਨ ਹੋ ਗਏ ਮੇਰੇ ਪੁੱਤ ਨੇ ਸੰਗਲ ਨਾਲ ਬੰਨਿਆ ਹੋਇਆ ਸੀ, ਮੈਨੂੰ ਮੇਰੀ ਜ਼ਮੀਨ ਵੇਚ ਕੇ ਸਾਰਾ ਪੈਸਾ ਆਪਣੇ ਕਬਜ਼ੇ 'ਚ ਕਰ ਲਿਆ। ਅੱਜ ਚੋਰੀਆਂ ਮੈਂ ਸੰਗਲ ਛੁਡਾ ਕੇ ਗੁਰੂ ਘਰ ਆਇਆ। ਦੇਖੋ ਐਸੀ ਹਾਲਤ ਵੀ ਸੰਸਾਰ ਵਿੱਚ, ਅਤੇ ਇਹੋ ਜਿਹੇ ਲੋਕਾਂ ਨੂੰ ਰੱਬ ਮਾਂ ਪਿਓ 'ਚ ਨਹੀਂ ਦਿਸਦਾ, ਇਹਨਾਂ ਨੂੰ ਰੱਬ ਦਿਸੂ ਕਿੱਥੋਂ? ਭਰਾ ਨੂੰ ਭਰਾ 'ਚ ਨਹੀਂ ਦਿਸਦੇ ਆ, ਸਿੱਖ ਨੂੰ ਸਿੱਖ 'ਚ ਨਹੀਂ ਦਿਸਦੇ ਆ। ਥੋੜ੍ਹੇ ਥੋੜ੍ਹੇ ਮੁਫਾਜ਼ਾਂ ਲਏ, ਥੋੜ੍ਹੇ ਥੋੜ੍ਹੇ ਮਤਬਲ ਲਏ, ਅੱਜ ਅਸੀਂ ਗੁਰਸੰਗਾ ਜੀ ਸਿੱਖ ਸਿੱਖ ਦਾ ਬੈਰੀ ਬਣਿਆ ਬੈਠਾ। ਕਿਤੇ ਵੀ ਸਮਾਂ ਸੀ ਜੇ ਦੇਖੇ ਆ ਬੈਰੀਆਂ ਨੇ ਵੀ ਇਹ ਸਿੱਖਾਂ 'ਚ ਏਕਤਾ ਕਿੰਨੀ ਕੁ ਹੈ, ਇੱਕ ਬਜ਼ੁਰਗ ਇੱਕ ਨੌਜਵਾਨ ਦੋਵਾਂ ਗੁਰਸਿੱਖ ਕਈ ਕਈ ਦਿਨਾਂ ਦੇ ਭੁੱਖਿਆਂ ਨੂੰ ਇੱਕੋ ਬੈਰਕ 'ਚ ਬੰਨ ਕਰ ਦਿੱਤਾ ਅਤੇ ਲੋਕ ਵਾਰੀ ਵੇਖ ਰਹੇ ਨੇ, ਇੱਕੋ ਹੀ ਪ੍ਰਸ਼ਾਦਾ ਉਹਨਾਂ ਨੂੰ ਅੰਦਰ ਦਿੱਤਾ। ਪ੍ਰਸ਼ਾਦਾ ਵੇਖ ਕੇ ਬਜ਼ੁਰਗ ਕਹਿਣ ਲੱਗਿਆ, ਨੌਜਵਾਨ ਨੂੰ ਕਹਿਣ ਲੱਗਿਆ, ਪੁੱਤਰ ਮੈਂ ਤਾਂ ਤਨ ਹੰਢਾ ਚੁੱਕੇ ਹਾਂ, ਉਮਰ ਹੰਢਾ ਚੁੱਕੇ ਹਾਂ, ਕੌਮ ਨੂੰ ਅਜੇ ਤੇਰੀ ਲੋੜ ਹੈ, ਤੂੰ ਆ ਪ੍ਰਸ਼ਾਦਾ ਛੱਕ ਲਾ, ਤੇਰਾ ਸਰੀਰ ਤੰਦਰੁਸਤ ਹੋਵੇਗਾ, ਤੂੰ ਹਜੇ ਜੰਗ ਯੁੱਧ ਕਰਨੇ ਨੇ। ਅਤੇ ਅੱਗੋਂ ਨੌਜਵਾਨ ਗੁਰਸਿੱਖ ਨੇ ਕਿਆ ਕਹਿਣ ਲੱਗਿਆ, ਨਹੀਂ ਬਾਪੂ ਜੀ, ਮੈਨੂੰ ਅਜੇ ਤਜਰਬਾ ਨਹੀਂ ਹੈ, ਮੈਂ ਪ੍ਰਸ਼ਾਦਾ ਨਾ ਸਕਾਂਗਾ, ਭੁੱਖਾ ਮਰ ਜਾਵਾਂਗਾ, ਕੋਈ ਗੱਲ ਨਹੀਂ, ਪਰ ਕੌਮ ਨੂੰ ਤੁਹਾਡੀ ਲੋੜ ਹੈ, ਜੇ ਤੁਸੀਂ ਪ੍ਰਸ਼ਾਦਾ ਛਕੋਗੇ ਮੇਰੇ ਵਰਗੇ ਕਈ ਨੌਜਵਾਨਾਂ ਨੂੰ ਪ੍ਰੇਰ ਲਵੋਗੇ। ਅਤੇ ਦੁਸ਼ਮਣ ਵੇਖ ਕੇ ਹੈਰਾਨ ਹੈ ਕਿ ਅਸੀਂ ਵੀ ਕਹੇ ਸੀ ਇੱਕ ਤਾਂ। ਅਤੇ ਅੱਜ ਦੇ ਸਮੇਂ ਅਸੀਂ ਵੇਖ ਰਹੇ ਹਾਂ ਛੋਟੀਆਂ ਛੋਟੀਆਂ ਗੱਲਾਂ ਦੇ ਲਈ ਕੌਮ ਦੇ ਵਿੱਚ ਬੰਨੀਆਂ ਪੈ ਰਹੀਆਂ ਨੇ। ਜੇ ਅਸੀਂ ਇਕੱਤਰਿਤ ਹੋਣਾ ਹੈ ਤਾਂ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੜ ਲੱਗ ਕੇ ਸਤਿਗੁਰੂ ਜੀ ਦੇ ਸੰਦੇਸ਼ ਨੂੰ ਜੀਵਨ 'ਚ ਕਮਾ ਕੇ ਫਿਰ ਅਸੀਂ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਸਕਦੇ ਹਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਕਮ ਕਰ ਰਹੇ ਨੇ, ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀ ਓ। ਮਹਾਰਾਜ ਕੋਈ ਕਹਿੰਦਾ ਉਹ ਬਾਹਰ ਹੀ ਬਾਹਰ ਹੈ, ਕੋਈ ਕਹਿੰਦਾ ਵੀ ਉਹ ਇਕੱਲਾ ਅੰਦਰ ਹੀ ਹੈ, ਬਾਹਰ ਨਹੀਂ ਹੈ।
ਦੀਸੈ ਚਿਹਨ ਨਾ ਲਖੀਐ, ਸੁਹਾਗਨ ਸਾਤ ਬੁਝਾਈਆ।
ਵਰਣ ਨਾ ਦੀਸੈ, ਉਹਦਾ ਕੋਈ ਵਰਣ ਨਹੀਂ ਹੈ, ਚਿਹਨ ਨਾ ਲਖੀਐ, ਨਾ ਕੋਈ ਉਹਦਾ ਚਿਹਨ ਹੈ। ਪ੍ਰਾਥਨ ਮੈਥੋਲੋਜੀ ਦੇ ਵਿੱਚ ਕਹਿੰਦੇ ਆ ਨਾ ਵੀ ਪ੍ਰਭੂ ਜੀ ਨੇ ਲੱਤ ਮਾਰੀ ਸੀ ਵਿਸ਼ਨੂੰ ਜੀ ਦੇ, ਉਹਦਾ ਚਿਹਨ ਪੈ ਗਿਆ ਸੀ, ਨਿਸ਼ਾਨ ਪੈ ਗਿਆ ਸੀ, ਪਰ ਵਾਹਿਗੁਰੂ 'ਚ ਨਹੀਂ ਕੋਈ ਨਿਸ਼ਾਨ। ਉਹ ਤਾਂ ਰੂਪ ਨਾ ਰੇਖ ਨਾ ਰੰਗ ਕਿਸ ਤ੍ਰਿਗੁਣ ਤੋਂ ਪ੍ਰਾਪਤ ਹੈ ਨਾ, ਉਹ ਤਾਂ ਅਸੀਂ ਰੋਜ਼ ਪੜ੍ਹਦੇ ਹਾਂ, ਚੱਕਰ ਚੋਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੀ, ਰੂਪ ਰੰਗ ਰੇਖ ਭੇ ਕੋ ਕਹਿ ਨਾ ਸਕਤ ਕਿਹੇ, ਉਹ ਹੈ ਕੀ, ਕਿਹੋ ਜਿਹਾ ਸਰੂਪ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਰ ਕਹਿਜੈ। ਉਹਦਾ ਕੋਈ ਚੱਕਰ ਚਿਹਨ ਨਹੀਂ, ਕੋਈ ਰੂਪ ਰੰਗ ਨਹੀਂ, ਕੋਈ ਵਰਣ ਜਾਤ ਨਹੀਂ ਹੈ, ਉਹ ਪਰਮੇਸ਼ਵਰ ਵਾਹਿਗੁਰੂ। ਤਾਂ ਸਤਿਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਭਾਈ ਕੈਸਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ। ਵਾਹਿਗੁਰੂ ਸਰੂਪ ਕਿਉਂ, ਉਹ ਵਾਹਿਗੁਰੂ ਦਾ ਸਰੂਪ ਦੱਸਿਆ ਵੀ ਕੈਸਾ ਸਰੂਪ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵਰਣ ਦੀਸੈ ਚਿਹਨ ਲਖੀਐ ਸੁਹਾਗਣ ਸਾਤ। ਇਹ ਜਿਹੜਾ ਪਾਠ ਹੈ ਇਹਨੂੰ ਸਾਂਤ ਨਹੀਂ ਕਹਿਣਾ, ਬਿੰਦ ਨਹੀਂ ਲਾਉਣੀ, ਕਿਉਂਕਿ ਸਾਤ ਸਾਤ ਭਾਵ ਸੱਚ ਬੁਝਾਈਓ ਹੇ ਸੁਹਾਗਣ, ਇਹ ਪ੍ਰਭੂ ਪ੍ਰਾਪਤੀ ਵਾਲੇ ਗੁਰਸਿੱਖ ਗੁਰਮੁਖ, ਉਹਦੀ ਪ੍ਰਾਪਤੀ ਦਾ ਜੋ ਸੱਚ ਦਾ ਰਸਤਾ ਹੈ ਉਹ ਸਾਨੂੰ ਸਮਝਾਉਣਾ ਕਰੋ।
ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲ ਪਾਹੀਓ।
ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸੁਹਾਗਣ ਦੇ ਰੂਪ ਦੇ ਵਿੱਚ, ਪ੍ਰਾਪਤੀ ਵਾਲੇ ਗੁਰਮੁਖ ਦੇ ਰੂਪ ਦੇ ਵਿੱਚ ਉੱਤਰ ਦੇ ਰਹੇ ਨੇ। ਮਹਾਰਾਜ ਕਹਿੰਦੇ ਸਰਬ ਨਿਵਾਸੀ, ਉਹ ਸਭ ਥਾਵਾਂ 'ਤੇ ਵਸਿਆ ਹੋਇਆ, ਜਰੇ ਜਰੇ ਦੇ ਵਿੱਚ ਹੈ, ਉਹ ਜਿੱਥੇ ਵੀ ਜਾਓ ਜਿੱਤਰ ਜਾਓ ਤੱਤਰ ਬੀਠਲ ਪੈਲਾ, ਉਹ ਤਾਂ ਜਹ ਜਹ ਦੇਖੋ ਤਹ ਹਜ਼ੂਰ ਦੂਰ ਕਤੋਂ ਨਾ ਜਾਈ। ਉਹ ਤਾਂ ਰਾਵ ਰਹੇ ਆ ਸਰਵੱਤਰ ਮੈਂ ਮਨ ਸਦਾ ਧਿਆਈ, ਉਹ ਤਾਂ ਐਸਾ ਵੀ ਈ ਤੂਤ ਨਹੀਂ ਵਿਛੜੈ ਸੋ ਸੰਗੀ ਗਣੀ ਹੈ। ਉਹ ਤਾਂ ਹਰ ਥਾਂ ਹਰ ਸਮੇਂ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਉਹ ਹਰ ਥਾਂ ਹੈ, ਹਰ ਥਾਂ ਬਖਸ਼ਿਸ਼ ਕਰਦਾ। ਜਹ ਜਹ ਕਾਵਿ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ, ਸੇਵਕ ਨਿਕਟ ਹੀ ਹੋਏ ਦਿਖਾਵੈ। ਜਿੱਥੇ ਕੋਈ ਉਹਨੂੰ ਯਾਦ ਕਰਦਾ ਉੱਥੇ ਪ੍ਰਗਟ ਹੋ ਜਾਂਦਾ, ਭਾਵੇਂ ਸਤਿਗੁਰੂ ਦੀ ਹਜ਼ੂਰੀ 'ਚ ਯਾਦ ਕਰੇ, ਭਾਵੇਂ ਕਿਤੇ ਕੋਹਾਂ ਦੂਰ ਕਰੇ, ਜਿੱਥੇ ਕੋਈ ਯਾਦ ਕਰਦਾ ਉੱਥੇ ਹੀ ਉਹ ਵਾਹਿਗੁਰੂ ਪ੍ਰਗਟ ਹੈ। ਪਰ ਲੋੜਾਂ ਨੂੰ ਕੋਈ ਯਾਦ ਕਰੇ, ਛੇਵੇਂ ਪਾਤਸ਼ਾਹ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਵੇ। ਮਹਾਰਾਜ ਦੇ ਦਰਬਾਰ ਦੇ ਬਾਹਰ ਇੱਕ ਜਾਨੀ ਨਾਮ ਦਾ ਫਕੀਰ ਰੋਜ਼ ਆਵਾਜ਼ਾਂ ਹਰ ਸਮੇਂ ਉਹ ਦੇ ਰਿਹਾ, ਜਾਨੀ ਕੋ ਜਾਨੀ ਮਿਲਾ ਦੇ। ਗੁਰਸਿੱਖ ਸੰਗਤਾਂ ਲੰਘਦੀਆਂ ਨੇ, ਸੁਣ ਕੇ ਖੁਸ਼ ਹੁੰਦੀਆਂ ਨੇ, ਫਿਰ ਕਹਿੰਦੇ ਗੁਰਸਿੱਖ ਭਾਈ ਫਿਰ ਕਹਿ। ਉਹ ਫਿਰ ਕਹਿੰਦਾ ਜਾਨੀ ਕੋ ਜਾਨੀ ਮਿਲਾ ਦੇ। ਪ੍ਰਾਣਾ ਦਾ ਪਿਆਰਾ ਅਕਾਲ ਪੁਰਖ ਵਾਹਿਗੁਰੂ ਮੈਨੂੰ ਜਾਨੀ ਫਕੀਰ ਨੂੰ ਮਿਲਾ ਦਿਓ। ਕੁਝ ਦਿਨ ਲੰਘੇ, ਗੁਰਸਿੱਖ ਜਾ ਕੇ ਦੱਸਦੇ ਆ ਮਹਾਰਾਜ ਦਰਬਾਰ ਦੇ ਬਾਹਰ ਇੱਕ ਐਸਾ ਫਕੀਰ ਹੈ ਜਿਹੜਾ ਬੜੇ ਸੋਹਣੇ ਬੋਲ ਬੋਲਦਾ, ਜਾਨੀ ਕੋ ਜਾਨੀ ਮਿਲਾ ਦੇ। ਮਹਾਰਾਜ ਕਹਿੰਦੇ ਗੁਰਸਿੱਖੋ ਜਾਓ ਲੰਗਰ ਚੁੱਲ ਜਾ ਕੇ ਭੋਜਨ ਛਕਾ ਦਿਓ, ਭੋਜਨ ਦੀ ਇੱਛਾ ਨਾ ਰੱਖੀ ਹੋਵੇ ਕਿਤੇ। ਭੋਜਨ ਦਿੱਤਾ, ਕਹਿਣ ਲੱਗਿਆ ਨਹੀਂ ਮੈਂ ਭੋਜਨ ਲੈਣ ਨਹੀਂ ਆਇਆ ਇੱਥੇ। ਫਿਰ ਕਈ ਦਿਨ ਕਹਿੰਦਾ ਰਿਹਾ, ਗੁਰਸਿੱਖਾਂ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਨੇ ਕੁਝ ਸੋਨਾ ਕੁਝ ਮਾਇਆ ਭੇਜ ਦਿੱਤੀ। ਉਦੋਂ ਜਿਵੇਂ ਮਹਾਰਾਜ ਕਹਿੰਦੇ ਨਾ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਹ ਪਾਵਾ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾਵੈ ਨਾਓ। ਉਹਨੇ ਵਸਤੇ ਦਾ ਰੋੜਾ ਨਹੀਂ ਮੰਨ ਦਿੱਤਾ ਇਹਨਾਂ ਚੀਜ਼ਾਂ ਨੂੰ, ਕਹਿਣ ਲੱਗਿਆ ਨਹੀਂ ਜਾਨੀ ਕੋ ਜਾਨੀ ਮਿਲਾ ਦੇ। ਕੁਝ ਦਿਨ ਹੋਰ ਵੀ ਤੀਤ ਹੋਏ, ਇਤਿਹਾਸਕਾਰਾਂ ਦਾ ਖਿਆਲ ਆ ਕਹਿੰਦੇ ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਵਾਰ ਵਾਰ ਜਦੋਂ ਗੁਰਸਿੱਖ ਆ ਕੇ ਕਹਿੰਦੇ ਆ, ਉੱਚੀ ਉੱਚੀ ਆਵਾਜ਼ਾਂ ਦੇ ਰਹੇ ਆ, ਐਸੀ ਅਵਸਥਾ ਬਣ ਗਈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਕਸਵੱਟੀ ਲਾ ਦਿੱਤੀ। ਮਹਾਰਾਜ ਕਹਿੰਦੇ ਭਾਈ ਸਾਡੇ ਅਤੇ ਉਹਦੇ ਦਰਮਿਆਨ ਕੰਧ ਕੱਢ ਦਿਓ। ਜਾਨੀ ਫਕੀਰ ਦੇ ਅੱਗੇ ਕੰਧ ਉਸਾਰ ਦਿੱਤੀ। ਕਈ ਦਿਨ ਫਿਰ ਆਵਾਜ਼ੇ ਲਾਉਂਦਾ ਰਿਹਾ, ਜਾਨੀ ਕੋ ਜਾਨੀ ਮਿਲਾ ਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਹੁਣ ਅੰਦਰੋਂ ਭਾਂਡਾ ਭਰ ਗਿਆ ਹੈ, ਇਹ ਭਾਂਡਾ ਧੋਤਾ ਜਾ ਚੁੱਕਿਆ ਹੈ, ਸਾਫ ਹੋ ਗਿਆ ਹੈ, ਇਹਦੇ ਵਿੱਚ ਹੁਣ ਤੱਤ ਵਸਤੂ ਪੈਣ ਦੇ ਯੋਗ ਹੋ ਗਏ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਦੇ ਘਰ ਆਏ, ਦੀਵਾਨ ਚੋਂ ਬਾਹਰ ਚੱਲੇ, ਵਿਧੀ ਬਣਾਈ ਮਹਾਰਾਜ ਨੇ। ਕਹਿੰਦੇ ਭੱਜ ਕੇ ਆ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਚੁੰਮੜ ਗਿਆ, ਕਹਿਣ ਲੱਗਿਆ ਜਾਨੀ ਕੋ ਜਾਨੀ ਮਿਲਾ ਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਉਸ ਵੇਲੇ ਕਹਿ ਦਿੱਤਾ, ਚੰਗਾ ਜੋ ਜਾਨੀ ਨੂੰ ਮਿਲਣਾ ਜਾ ਦਰਿਆ ਦੇ ਵਿੱਚ ਡੁੱਬ ਕੇ ਮਰ ਗਿਆ, ਛਾਲ ਮਾਰ ਦਰਿਆ 'ਚ। ਭੱਜਿਆ ਜਾ ਰਿਹਾ, ਦੌੜਿਆ ਜਾ ਰਿਹਾ, ਕਹਿਣ ਲੱਗਿਆ ਖੁਸ਼ੀ ਦੇ ਵਿੱਚ, ਕਹਿੰਦਾ ਗੁਰਸਿੱਖੋ ਦੇਖੋ ਗੁਰੂ ਨਾਨਕ ਦਾ ਡਰ ਕਮਾਈ ਥੋੜ੍ਹੀ ਅਤੇ ਬਖਸ਼ਿਸ਼ ਬਹੁਤੀ। ਇੱਥੇ ਸਤਿਗੁਰੂ ਦੀ ਮੈਂ ਹੁਕਮ ਦੀ ਉਡੀਕ ਸੀ, ਸੰਦੇਸ਼ ਦੀ ਉਡੀਕ ਸੀ, ਅੱਜ ਉਹ ਮੈਨੂੰ ਪ੍ਰਾਪਤੀ ਦਾ ਸੁਨੇਹਾ ਮਿਲ ਗਿਆ, ਮੈਂ ਅੱਜ ਦਰਿਆ 'ਚ ਛਾਲ ਮਾਰਨ ਚੱਲੇ ਹਾਂ। ਉਹ ਵੀ ਪਰਖ ਸੀ ਮਹਾਰਾਜ ਦੀ, ਉੱਧਰ ਗੁਰਸਿੱਖਾਂ ਨੂੰ ਭੇਜ ਦਿੱਤਾ। ਮਹਾਰਾਜ ਕਹਿੰਦੇ ਜੇ ਦਰਿਆ 'ਚ ਛਾਲ ਮਾਰਨ ਲੱਗਿਆ ਉਸੇ ਵੇਲੇ ਨੂੰ ਫੜ ਲਿਓ, ਡੁੱਬਣ ਨਾ ਦਿਓ। ਉਹ ਛਾਲ ਮਾਰਨ ਹੀ ਲੱਗਿਆ ਸੀ, ਗੁਰਸਿੱਖਾਂ ਨੇ ਪਕੜ ਕੇ ਲਿਆਂਦਾ, ਸਤਿਗੁਰੂ ਦੇ ਚਰਨਾਂ ਨੂੰ ਆ ਕੇ ਲਿਪਟ ਗਿਆ। ਮਹਾਰਾਜ ਨੇ ਘੁੱਟ ਕੇ ਛਾਤੀ ਨਾਲ ਸੀਨੇ ਨਾਲ ਲਾ ਲਿਆ, ਸੀਨੇ ਨਾਲ ਕੀ ਲਾਉਣਾ ਸੀ, ਮਹਾਰਾਜ ਨੇ ਅੰਦਰ ਦਾ ਨੂਰ ਜਾਨੀ ਫਕੀਰ ਦੇ ਅੰਦਰ ਭਰ ਦਿੱਤਾ, ਜਾਨੀ ਨੂੰ ਜਾਨੀ ਨਾਲ ਮਿਲਾ ਦਿੱਤਾ। ਪਰ ਲੋੜ ਹੈ ਅੰਦਰੋਂ ਤੜਫ ਹੋਵੇ, ਅੰਦਰੋਂ ਪ੍ਰਾਪਤੀ ਦੀ ਇੱਛਾ ਹੋਵੇ। ਅਸੀਂ ਅਰਦਾਸਾਂ ਬੇਨਤੀਆਂ ਤਾਂ ਕਰਦੇ ਹਾਂ, ਪਰ ਵਾਹਿਗੁਰੂ ਦੇ ਦਰਸ਼ਨਾਂ ਦੀ ਵੀ ਕਦੇ ਅਰਦਾਸ ਕਰੀਏ। ਹੋਰ ਬੜਾ ਕੁਝ ਮੰਗਦੇ ਹਾਂ, ਪਰ ਕਿਤੇ ਵਾਹਿਗੁਰੂ ਤੋਂ ਵਾਹਿਗੁਰੂ ਦੇ ਪ੍ਰਾਪਤੀ ਦੀ ਵੀ ਅਰਦਾਸ ਕਰੀਏ, ਵਾਹਿਗੁਰੂ ਤੋਂ ਵਾਹਿਗੁਰੂ ਮੰਗੀਏ। ਇਹ ਗੁਰਮੁਖਾਂ ਦੇ ਕੋਲ ਉਹਨਾਂ ਦੀ ਸੰਗਤ ਕਰਨ ਦਾ ਸੁਭਾਗ ਮਿਲਿਆ, ਬੜੇ ਰੰਗ ਵਿੱਚ ਬੜੇ ਵਜ੍ਹਾ ਦੇ ਵਿੱਚ ਬੈਠੇ ਸੀ, ਅਤੇ ਬੈਠਿਆਂ ਬੈਠਿਆਂ ਕਹਿਣ ਲੱਗੇ ਗੁਰਮੁਖੋ, ਕਹਿੰਦੇ ਬੜੇ ਲੋਕ ਆਉਂਦੇ ਆ, ਕਹਿੰਦੇ ਆ ਵੀ ਪੁੱਤ ਚਾਹੀਦਾ, ਬੜੇ ਚਾਹੁੰਦੇ ਆ ਵੀ ਧਨ ਚਾਹੀਦਾ, ਤਰੱਕੀਆਂ ਚਾਹੀਦੀਆਂ, ਪਰਿਵਾਰ 'ਚ ਸੁੱਖ ਚਾਹੀਦਾ, ਮੱਝ ਨਹੀਂ ਦੁੱਧ ਦਿੰਦੀ ਜੀ, ਆਹ ਨਹੀਂ ਹੁੰਦਾ ਜੀ, ਉਹ ਨਹੀਂ ਹੁੰਦਾ, ਪਰ ਕੋਈ ਐਸਾ ਨਹੀਂ ਆਇਆ ਵੀ ਨਾਮ ਦਾ ਰਸ ਮਿਲ ਜਾਵੇ, ਨਾਮ ਦੀ ਪ੍ਰਾਪਤੀ ਹੋ ਜਾਵੇ। ਅਸੀਂ ਕਹਿੰਦੇ ਤਿਆਰ ਬੈਠੇ ਹਾਂ ਵੀ ਕੋਈ ਨਾਮ ਮੰਗਣ ਵਾਲਾ ਆਵੇ, ਪਰ ਕੋਈ ਨਾਮ ਮੰਗਣ ਵਾਲਾ ਅੱਜ ਤੱਕ ਨਹੀਂ ਆਇਆ। ਬਿਰਲੇ ਭਾਗਾਂ ਵਾਲੇ ਹੈ ਜਿਹੜੇ ਗੁਰੂ ਤੋਂ ਨਾਮ ਮੰਗਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਸਾਨੂੰ ਸੰਦੇਸ਼ ਬਖਸ਼ ਰਹੇ ਨੇ, ਸਰਵ ਨਿਵਾਸੀ ਘੱਟ ਘੱਟ ਵਾਸੀ, लेप नहीं अलपही हो जिथे वो सारिया के निवास कर रहे है उत्थे महाराज सच्चे पातशाह जी कहने भाई वो जेडे जीव के औगण ने उन्हां तो निर्लेप है वो ये नहीं भी जो शराबी के अंदर है तो वाहेगुरु भी शराबी होगा नहीं वो निर्लेप है उहदी जोत का आभास पै रहा साडे अंदर वो निर्लेप अंदर हुंदा होया वे सतगुरु महाराज सच्चे पातशाह जी कहिंदे भाई वो परमेश्वर वाहिगुरु साहबना दे अंदर हुंदा होया वी निर्लेप वरतदा है
नानक कहत सुनहु रे लोगा
सतगुरु महाराज सच्चे पातशाह जी समुचे कायनात नू सांझा फरमान हुक्म संदेश बख्श रहे हन
संत रसन को बसाहियो
प्रोफेसर साहिब सिंह जी दे सटीक दे विच इत्थे संत पहला अर्थ संत कीता है संत रसन को बसाहियो वो संतां दी रसना ते वसदा है संत कौन जिन्हें सास ग्रास न विसरै हर नाम मन मंत धन सोई सोई नानका पूर्ण सोई संत गुरसंगत जी जदों आपां भगतां दे जीवनां नूं पढ़दे हां तां जिकर मिलदा भगत पीपा जी दे जीवन दे विच रामानंद जी ने भगत रामानंद जी नूं उपदेश दित्ता सी भगत पीपा जी नूं ਵੀ ਉਹ ਪਰਮੇਸ਼ੁਰ ਵਾਹਿਗੁਰੂ ਸੰਤਾਂ ਦੇ ਹਿਰਦੇ 'ਚ ਵਸਦਾ ਹਿਰਦੇ 'ਚ ਪ੍ਰਗਟ ਹੈ ਸੰਤਾਂ ਦੀ ਰਸਨਾ 'ਤੇ ਵਸਦਾ ਸੰਤਾਂ ਦੇ ਨੇਤਰਾਂ 'ਚ ਵਸਦਾ ਅਤੇ ਸੰਤਾਂ ਦੇ ਚਰਨਾਂ 'ਚ ਵਸਦਾ ਭਗਤ ਮਾਲ ਅੰਦਰ ਇਹ ਚਾਰ ਥਰਾਂ ਦਾ ਵਾਸਾ ਵਸਿਆ ਅੱਜ ਸਤਿਗੁਰੂ ਮਹਾਰਾਜ ਵੀ ਸਾਨੂੰ ਬਖਸ਼ਿਸ਼ ਕਰ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਮੁੱਚੀ ਕਾਇਨਾਤ ਸਮੁੱਚੀ ਲੁਕਾਈ ਸੁਣ ਲਵੋ ਸੰਤ ਰਸਨ ਕੋ ਵਸਾਹੀਓ ਜਿਹੜੇ ਸਵਾਸ ਸਵਾਸ ਨਾਮ ਜਪਣ ਵਾਲੇ ਗੁਰਮੁਖ ਸੰਤ ਜਨ ਨੇ ਮਹਾਤਮਾ ਨੇ ਉਹਨਾਂ ਦੀ ਰਸਨਾ 'ਤੇ ਪਰਮੇਸ਼ੁਰ ਵਾਹਿਗੁਰੂ ਦਾ ਵਾਸਾ ਹੈ ਉਹਨਾਂ ਗੁਰਮੁਖਾਂ ਦੀ ਸੰਗਤ ਕਰੀਏ ਅਤੇ ਉਹ ਗੁਰਮੁਖ ਪ੍ਰਾਪਤ ਕਿੱਥੋਂ ਹੁੰਦੇ ਨੇ ਉਹ ਕਿਤੇ ਜਾਣ ਦੀ ਲੋੜ ਨਹੀਂ ਸਤਿਗੁਰੂ ਦੀ ਸੰਗਤ ਕਰੀਏ ਜਦੋਂ ਸਤਿਗੁਰੂ ਦੀ ਸੰਗਤ ਕਰਾਂਗੇ ਸਤਿਗੁਰੂ ਦੀ ਸੰਗਤ ਦੇ ਵਿੱਚ ਗੁਰਮੁਖਾਂ ਨਾਲ ਮਿਲਾਪ ਹੋ ਜਾਂਦਾ ਨਹੀਂ ਤਾਂ ਅੱਜ ਕੱਲ੍ਹ ਸਮੁੱਚੀ ਕਾਇਨਾਤ ਦੇ ਵਿੱਚ ਅਸੀਂ ਵੇਖਦੇ ਹਾਂ ਬੜੇ ਬੜੇ ਪਖੰਡੀਆਂ ਨੇ ਲੋਕਾਂ ਨੂੰ ਆਪਣੇ ਵੱਲ ਗੁਰਸੰਗਤ ਜੀ ਆਪਣੇ ਪੈਰਾਂ ਵੱਲ ਜੋੜਨ ਦੇ ਲਈ ਬੜੇ ਯਤਨ ਕੀਤੇ ਭਰਮ ਜਾਲ ਪਾਏ ਹੋਏ ਨੇ ਪਰ ਗੁਰਸਿੱਖੀ ਨੂੰ ਸੁਚੇਤ ਹੋਣ ਦੀ ਲੋੜ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨੀ ਲੱਗੇ ਸਤਿਗੁਰੂ ਤੋਂ ਉੱਪਰ ਕੋਈ ਨਹੀਂ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾਂ ਹੈ ਸਤਿਗੁਰੂ ਦਾ ਨਾਮ ਹੀ ਐਸਾ ਸੁਣ ਕੇ ਜਨ ਕੇ ਬੋਤ ਨਾ ਹੀ ਤੇਰਾ ਛੱਡ ਜਾਏ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ ਸਰਮਤ ਸਦਕਾ ਇਹ ਪਾਵਨ ਸ਼ਬਦ ਦੀ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਕੀਤੇ ਹੋਈਆਂ ਭੁੱਲਾਂ ਦੀ ਗੁਰਸੰਗਤ ਜੀ ਖਿਮਾ ਕਰਨੀ ਜੀ
ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਾਹੀਓ ਨਾਨਕ ਕਹਿਤ ਸੁਣਹੋ ਰੇ ਲੋਗਾ ਸੰਤ ਰਸਨ ਕੋ ਬਸਾਹੀਓ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ।